You're with SBS Radio. Find more great stories in your language at sbs.com.au.
SBS Radio.
प्यारे दोस्तों, अज असी बड़े ही अहम मुद्दे बारे गलबात करन लगे हाँ, ऑटिज़म। ते इस ते चानन पाण लई साडे नाल डॉक्टर राज खिलन जुड़े हन, जो मेलबर्न दे एक मन्ने पर मन्ने पीडियाट्रिशियन हन। डॉक्टर खिलन, बड़ा ही निघा स्वागत है तुहाडा SBS पंजाबी प्रोग्राम विच।
थैंक यू मनप्रीत जी।
सब तो पहले तो मैं यही कहांगी जी, जद असी लोग इंडिया पाकिस्तान अपने खिते तो जते थे ऑस्ट्रेलिया आए सा, शायद 20-25 साल पहला, बहुत असी इस बारे नहीं सी सुनिया। ऑटिज़म का लफज असी बहुता नहीं सी सुनिया, सगों इत्थे आके सुनना शुरू किया। तो बड़ी हैरानी होंदी सी किसी नूं अगर पता चले कि साढ़े बच्चे नूं ऑटिज़म है, तो कई पेरेंट्स मन के भी राजी नहीं होंदे। तुहाडा की तजर्बा है कि ऑस्ट्रेलिया च किन्ना प्रचलित है, तो है कि ऑटिज़म है कि?
ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਜਦੋਂ ਆਪਾਂ ਆਪਣੇ ਮੁਲਕ 'ਚ ਰਹਿੰਦੇ ਹਾਂ, ਆਪਣੇ ਦੇਸ਼ 'ਚ ਰਹਿੰਦੇ ਹਾਂ, ਅਤੇ ਉੱਥੇ ਔਟਿਜ਼ਮ ਇੰਨੀ ਜਲਦੀ ਪਿਕਅਪ ਨਹੀਂ ਹੁੰਦਾ, ਅਤੇ ਇਸ ਕਰਕੇ ਲੋਕਾਂ ਨੂੰ ਇੰਨੀ ਨੌਲੇਜ ਨਹੀਂ ਹੈ। ਅਤੇ ਇਹਦਾ ਹੀ ਕਾਰਨ ਹੈ ਕਿ ਕਈ ਲੋਕ ਆ ਕੇ ਜਿਵੇਂ ਪੁੱਛਦੇ ਹੈ ਕਿ ਇਹ ਤਾਂ ਵੈਸਟਰਨ ਵਰਲਡ ਦੀ ਬਿਮਾਰੀ ਹੈ ਰੈਦਰ ਦੈਨ ਕਿ ਇਹ ਬਾਕੀ ਸਾਡੇ ਲੋਕਾਂ ਨੂੰ ਨਹੀਂ ਹੁੰਦੀ। ਤਾਂ ਉਹਦੀ ਵਜ੍ਹਾ 'ਤੇ ਲੋਕਾਂ ਨੂੰ ਇਸ ਚੀਜ਼ ਦਾ ਕਨਫਿਊਜ਼ਨ ਰਹਿੰਦਾ ਹੈ, ਅਤੇ ਇੱਕ ਡਿਨਾਇਲ ਸਟੇਜ 'ਚ ਰਹਿੰਦੇ, ਐਕਸੈਪਟੈਂਸ ਨਹੀਂ ਆਉਂਦੀ ਕਿ ਇਹ ਬਿਮਾਰੀ ਸਾਡੇ ਬੱਚਿਆਂ ਨੂੰ ਨਹੀਂ ਹੁੰਦੀ ਹੈ। ਤਾਂ ਐਕਚੁਲੀ ਇਹ ਬਿਮਾਰੀ ਜੋ ਔਟਿਜ਼ਮ ਹੈ, ਇਹ ਕਿਸੇ ਨੂੰ ਬੱਚੇ ਨੂੰ, ਕਿਸੇ ਵੀ ਦੇਸ਼ ਦੇ ਬੱਚੇ ਨੂੰ ਹੋ ਸਕਦੀ ਹੈ। ਓਨੀ ਕਾਮਨ ਇੱਥੇ ਹੈਗੀ ਹੈ, ਔਰ ਓਨੀ ਕਾਮਨ ਇਹ ਵਾਪਸ ਆਪਣੇ ਦੇਸ਼ 'ਚ, ਇੰਡੀਆ 'ਚ ਜਾਂ ਇੰਡੀਅਨ ਸਬ ਕੌਂਟੀਨੈਂਟ ਦੇ ਸਾਰੇ ਮੁਲਕਾਂ 'ਚ ਹੈਗੀ ਹੈ।
ਅਤੇ ਡਾਕਟਰ ਸਾਹਿਬ, ਇਹ ਬੜਾ ਭਰਮ ਹੈ ਕਿ ਇਹ ਜਿਸ ਤਰ੍ਹਾਂ ਅਸੀਂ ਕਹਿੰਦੇ ਮੈਂਟਲੀ ਰਿਟਾਰਡਡ ਹੁੰਦਾ ਬੱਚਾ, ਉਹ ਗੱਲ ਹੈ, ਕੀ ਹੈ ਔਟਿਜ਼ਮ?
ਦੇਖੀਏ ਜੀ, ਔਟਿਜ਼ਮ ਔਰ ਮੈਂਟਲ ਰਿਟਾਰਡੇਸ਼ਨ ਦੋ ਅਲੱਗ ਅਲੱਗ ਚੀਜ਼ਾਂ ਹੈ। ਇਹ ਹੋ ਸਕਦਾ ਹੈ ਕਿ ਦੋਨੋਂ ਕਿਸੇ ਬੱਚੇ ਨੂੰ ਇਕੱਠੀਆਂ ਵੀ ਹੋ ਸਕਦੀਆਂ ਹੈ, ਪਰ ਜ਼ਰੂਰੀ ਨਹੀਂ ਹੈ ਕਿ ਹਰ ਔਟਿਜ਼ਮ ਵਾਲੇ ਬੱਚੇ ਨੂੰ ਮੈਂਟਲ ਰਿਟਾਰਡੇਸ਼ਨ ਹੋਊਗਾ। ਕਿਉਂਕਿ ਔਟਿਜ਼ਮ ਅਗਰ ਆਪਾਂ ਮੋਟੀ ਤੌਰ ਤੱਕ ਲੈ ਕੇ ਚੱਲੀਏ ਕਿ ਇੱਕ ਲੇਮੈਨ ਲਈ ਡਿਸਕ੍ਰਾਈਬ ਕਰਨ ਲਈ, ਕਿ ਇੱਕ ਬੱਚਾ ਜੋ ਆਪਣੇ ਸੋਸ਼ਲ ਸਕਿੱਲ 'ਚ ਅਤੇ ਆਪਣੇ ਪਲੇ ਸਕਿੱਲ 'ਚ ਡਿਲੇ ਹੈ, ਲੇਟ ਹੈ, ਉਹਨੂੰ ਇਹ ਨਹੀਂ ਪਤਾ ਮੈਨੂੰ ਦੂਜੇ ਨਾਲ ਕਿਵੇਂ ਗੱਲ ਕਰਨੀ ਹੈ, ਕਿਤੇ ਥੈਂਕ ਯੂ ਬੋਲਣਾ, ਕਿਤੇ ਯੈਸ ਬੋਲਣਾ, ਕਿਤੇ ਪਲੀਜ਼ ਬੋਲਣਾ, ਜੇ ਕਮਿਊਨੀਕੇਸ਼ਨ ਜਿਹੜਾ ਹੁੰਦਾ ਉਹਦੀ ਬੋਡੀ ਲੈਂਗੁਏਜ ਦਾ, ਉਹ ਬਹੁਤ ਹੀ ਡਿਲੇ ਹੁੰਦਾ। ਦੂਜੀ ਚੀਜ਼ ਹੁੰਦੀ ਹੈ ਕਿ ਜੋ ਸੋਸ਼ਲਾਈਜੇਸ਼ਨ ਹੁੰਦਾ, ਜਿਵੇਂ ਕਿ ਆਪਾਂ ਜਾ ਕੇ ਕਿਸੇ ਨਾਲ ਅੱਖ ਨਾਲ ਅੱਖ ਮਿਲਾ ਕਰਕੇ ਹਾਏ ਬੋਲਦੇ ਹਾਂ ਜਾਂ ਉਹਨਾਂ ਨੂੰ ਹੱਥ ਮਿਲਾਉਂਦੇ ਹਾਂ, ਅਤੇ ਇਹ ਬੱਚਿਆਂ ਦੇ ਵਿੱਚ ਇਸ ਚੀਜ਼ ਦਾ ਸੋਸ਼ਲ ਡਿਲੇ ਹੁੰਦਾ। ਆਪਣੇ ਆਪ 'ਚ ਮਸਤ ਰਹਿੰਦੇ ਹੈ, ਆਪਣੀ ਦੁਨੀਆ 'ਚ ਖੋਏ ਹੁੰਦੇ ਹੈ, ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਮੈਂ ਕਿਸੇ ਹੋਰ ਬੱਚੇ ਨਾਲ ਮਿਲ ਕੇ ਖੇਡਾਂ। ਇਹ ਜਨਰਲੀ ਆਪਣੇ ਆਪ 'ਚ ਆਈਸੋਲੇਟਿਡ ਰਹਿੰਦੇ ਆ, ਇਕੱਲੇ ਆਈਸੋਲੇਟਿਡ ਖੇਡਦੇ ਆ, ਔਰ ਜੇ ਵੀ ਚੀਜ਼ ਹੁੰਦੀ ਉਹਨਾਂ ਦੀ, ਜੋ ਵੀ ਹੱਥ 'ਚ ਮਿਲਦੀ ਉਹਨੂੰ ਹੀ ਖੇਡ ਬਣਾ ਲੈਂਦੇ ਆ, ਨਾ ਕਿ ਜਿਹਦੇ ਲਈ ਟੋਏ ਬਣੇ ਹੁੰਦੇ ਆ ਉਸ ਟੋਏ ਨੂੰ ਉਸ ਹਿਸਾਬ ਨਾਲ ਨਹੀਂ ਖੇਡਦੇ। ਉਹ ਕਦੇ ਬਰਤਨ ਚੁੱਕ ਕੇ ਖੇਡਣਾ ਸ਼ੁਰੂ ਕਰ ਦੇਣਗੇ, ਜਾਂ ਛੋਟੀ ਛੋਟੀ ਚੀਜ਼ਾਂ ਜੋ ਖੇਡਣ ਵਾਲੀਆਂ ਨਹੀਂ ਆ ਉਹਨਾਂ ਦੇ ਵਿੱਚ ਹੀ ਬਿਜ਼ੀ ਰਹਿੰਦੇ ਆ, ਐਂਡ ਦੇ ਕੈਨ ਸਟੇ ਬਿਜ਼ੀ ਫੋਰ ਦਾ ਹੋਲ ਡੇ, ਫੋਰ ਆਵਰਸ, ਇੱਕ ਚੀਜ਼ ਨੂੰ ਬਾਰ 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 ਕਰਦੇ ਰਹਿੰਦੇ ਆ। ਤੋ ਮੋਟੇ ਤੌਰ 'ਤੇ ਜਿੰਨੇ ਬੱਚਿਆਂ 'ਚ ਸੋਸ਼ਲ ਡਿਲੇ ਹੈ, ਸਪੀਚ ਡਿਲੇ ਹੈ, ਕਮਿਊਨੀਕੇਸ਼ਨ ਡਿਲੇ ਹੈ, ਜਿਹਨਾਂ ਦੇ ਪਲੇ ਸਕਿੱਲ ਡਿਲੇ ਹੈ, ਉਹਨਾਂ ਨੂੰ ਆਪਾਂ ਔਟਿਜ਼ਮ ਬੋਲਦੇ ਹਾਂ। ਪਰ ਉਹਨਾਂ ਦੇ ਵਿੱਚ ਇੱਕ ਚੀਜ਼ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਉਹ ਸਮਾਰਟ ਨਹੀਂ ਹੈ। ਅਗਰ ਉਹਨਾਂ ਦੇ ਸਾਹਮਣੇ ਜਿਵੇਂ ਮੈਂ ਆਪਣੀ ਕਲੀਨਿਕ 'ਚ ਪੇਸ਼ੈਂਟ ਦੇਖਦਾ ਹੈ ਕਿ ਇਹ ਬੱਚੇ ਨੂੰ ਤੁਸੀਂ ਮੋਬਾਈਲ ਦੇ ਦਿਓ, ਦੇਖੋ ਯੂਟਿਊਬ ਕੱਢ ਕੇ ਦਿਖਾ ਦੋਗਾ ਇਹਨੂੰ ਕੀ ਚਾਹੀਦਾ। ਦੇ ਆਰ ਪਰਟੀਕੁਲਰਲੀ ਵੈਰੀ ਇੰਟੈਲੀਜੈਂਟ ਇਨ ਸਰਟਨ ਥਿੰਗਸ, ਕਿਉਂਕਿ ਉਹਨਾਂ ਦੀ ਸਾਰੀ ਐਨਰਜੀ ਉਸ ਤਰੀਕੇ ਲੱਗੀ ਹੁੰਦੀ ਹੈ। ਇਸ ਕਰਕੇ ਕੁਛ ਬੱਚੇ ਇਹੋ ਜਿਹੇ ਵੀ ਹੁੰਦੇ ਜਿਹਨੂੰ ਅਸੀਂ ਬੋਲਦੇ ਹਾਂ ਹਾਈ ਫੰਕਸ਼ਨਿੰਗ ਔਟਿਜ਼ਮ, ਜੋ ਕਿ ਇੰਟੈਲੀਜੈਂਟ ਹੁੰਦੇ। ਜਿਵੇਂ ਇੱਕ ਐਗਜ਼ਾਮਪਲ ਲੈ ਕੇ ਆਪਾਂ ਕਹਿੰਦੇ ਹਾਂ ਕਿ ਜਿਵੇਂ ਆਈਨਸਟੀਨ ਸੀਗਾ।
ਅੱਛਾ, ਅਤੇ ਆਈਨਸਟਾਈਨ ਨੂੰ ਔਟਿਜ਼ਮ ਸੀਗੀ, ਅਤੇ ਬਹੁਤ ਹਾਈ ਪਰਫੋਰਮਿੰਗ ਉਹ ਸੀਗੇ, ਔਟਿਸਟਿਕ ਇਨਸਾਨ।
ਜੀ ਬਿਲਕੁਲ ਸਹੀ ਗੱਲ ਹੈ,
ਕਮਾਲ ਦੀ ਗੱਲ ਹੈ। ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸੋਸ਼ਲਾਈਜੇਸ਼ਨ ਜਿਸ ਤਰ੍ਹਾਂ ਆਮ ਵਿਚਰਨ ਵਿੱਚ ਪਤਾ ਚੱਲਦਾ ਹੈ, ਆਮ ਤੌਰ 'ਤੇ ਅਸੀਂ ਇੱਥੇ ਹੁਣ ਆਸਟ੍ਰੇਲੀਆ ਵਿੱਚ ਅਗਰ ਬੱਚੇ ਪੈਦਾ ਹੁੰਦੇ ਹਨ ਅਤੇ ਲੋਕ ਆਪਣੇ ਮਾਪਿਆਂ ਨੂੰ ਇੱਥੇ ਸੱਦ ਲੈਂਦੇ ਹਨ, ਅਤੇ ਬੱਚੇ ਨਾ ਚਾਈਲਡ ਕੇਅਰ ਜਾਂਦੇ ਹਨ, ਨਾ ਕਿਧਰੇ ਪਲੇ ਗਰੁੱਪ ਜਾਂਦੇ ਹਨ, ਘਰਾਂ ਵਿੱਚ ਹੀ ਉਹਨਾਂ ਦੇ ਦਾਦਾ ਦਾਦੀ ਜਾਂ ਨਾਨਾ ਨਾਨੀ ਉਹਨਾਂ ਨੂੰ ਵੱਡਾ ਕਰਦੇ ਹਨ, ਅਤੇ ਤੁਹਾਨੂੰ ਕੀ ਲੱਗਦਾ, ਪਤਾ ਚੱਲ ਜਾਂਦਾ ਕਿ ਬਾਹਰਲੇ ਲੋਕਾਂ ਨਾਲ ਸੋਸ਼ਲਾਈਜੇਸ਼ਨ ਕਿਵੇਂ ਹੋ ਰਹੀ ਹੈ, ਕਿ ਅਸੀਂ ਸ਼ਾਇਦ ਅਣਜਾਣ ਰਹਿ ਜਾਂਦੇ ਹਾਂ?
ਆਈ ਥਿੰਕ ਮਨਪ੍ਰੀਤ ਜੀ, ਬਹੁਤ ਹੀ ਚੰਗਾ, ਸੋਨਾ ਅਤੇ ਬਹੁਤ ਹੀ ਕਾਮਨ ਪ੍ਰੋਬਲਮ ਵਾਲਾ ਤੁਸੀਂ ਕੁਸ਼ਚਨ ਪੁੱਛਿਆ ਹੈ, ਕਿਉਂਕਿ ਇਹ ਸਾਡੇ ਲੋਕਾਂ ਦੀ ਇੱਥੋਂ ਦੀ ਪ੍ਰੋਬਲਮ ਹੈਗੀ ਹੈ ਕਿਉਂਕਿ ਦਾਦਾ ਦਾਦੀ ਨਾਨਾ ਨਾਨੀ 6-6 ਮਹੀਨੇ ਆਉਂਦੇ ਜਦੋਂ ਬੱਚਾ ਨਾਲ ਰਹਿੰਦਾ, ਉਹਨਾਂ ਦੀ ਹੈਲਪ ਕਰਦੇ ਹੈ, ਔਰ ਦੂਜੀ ਫੈਮਿਲੀ ਫਾਈਨੈਂਸ਼ਲੀ ਆਪਣੇ ਆਪ ਨੂੰ ਸੇਵ ਥੋੜ੍ਹਾ ਜਿਹਾ ਮਨੀ ਸੇਵ ਕਰਨ ਲਈ ਉਹ ਬੱਚੇ ਨੂੰ ਚਾਈਲਡ ਕੇਅਰ 'ਤੇ ਨਹੀਂ ਭੇਜਦੇ ਅਤੇ ਬੱਚੇ ਘਰ 'ਚ ਰਹਿੰਦੇ ਆ। ਪਰ ਅਗਰ ਆਪਾਂ ਦੇਖੀਏ ਤਾਂ ਪਿੱਛੇ ਪੰਜਾਬ 'ਚ ਵੀ ਬੱਚੇ ਸਾਡੇ ਘਰ 'ਚ ਰਹਿੰਦੇ ਆ, ਦਾਦਾ ਦਾਦੀ ਦੇਖ ਰਹੇ ਉਹਨਾਂ ਨੂੰ, ਪਰ ਉਹਨਾਂ ਦਾ ਉਸ ਹਿਸਾਬ ਨਾਲ ਡਿਵਲਪਮੈਂਟ ਤਾਂ ਹੋਣਾ ਚਾਹੀਦਾ, ਚਾਹੇ ਉਹ ਪੰਜਾਬੀ ਬੋਲਣ ਜਾਂ ਹਿੰਦੀ ਬੋਲਣ ਜਾਂ ਉਰਦੂ ਬੋਲਣ, ਬੰਗਾਲੀ ਬੋਲਣ, ਕੋਈ ਵੀ ਲੈਂਗੁਏਜ ਹੋਵੇ, ਉਹਨਾਂ ਦਾ ਅਗਰ ਡਿਵਲਪਮੈਂਟ ਉਹਨਾਂ ਦੀ ਲੈਂਗੁਏਜ ਦੇ ਹਿਸਾਬ ਨਾਲ ਹੋ ਰਿਹਾ ਹੈ, ਮੈਂ ਕਹੂੰਗਾ ਇਹ ਠੀਕ ਹੈ, ਨੋਰਮਲ ਹੈ। ਪਰ ਅਗਰ ਬੱਚੇ ਨੂੰ ਪੰਜਾਬੀ 'ਚ ਵੀ ਆਪਣਾ ਕਮਿਊਨੀਕੇਟ ਨਹੀਂ ਕਰ ਪਾ ਰਿਹਾ ਘਰ 'ਚ, ਤਾਂ ਡੈਫੀਨੇਟਲੀ ਇਟਸ ਅ ਮੈਟਰ ਆਫ ਕੰਸਰਨ, ਤਾਂ ਉਹਨੂੰ ਦੇਖਣਾ ਜ਼ਰੂਰੀ ਹੈ।
ਕਿਸ ਉਮਰ ਤੱਕ ਡਾਕਟਰ ਸਾਹਿਬ?
ਦੇਖਿਓ ਜੀ, ਜਿੰਨੀ ਜਲਦੀ ਆਪਾਂ ਬੱਚੇ ਦੀ ਔਟਿਜ਼ਮ ਨੂੰ ਫੜ ਸਕਦੇ ਹਾਂ, ਉਨਾ ਹੀ ਜ਼ਿਆਦਾ ਉਹਨੂੰ ਠੀਕ ਕਰਨ ਦੇ ਚਾਂਸਸ ਹੁੰਦੇ ਆ। ਨੋਰਮਲੀ ਆਪਾਂ ਅਗਰ ਬੱਚੇ ਦੇ ਡਿਵਲਪਮੈਂਟ ਦੇ ਹਿਸਾਬ ਨਾਲ ਚੱਲੀਏ, ਤਾਂ ਆਪਾਂ ਇਹ ਕਹਿੰਦੇ ਹਾਂ ਕਿ ਜਦੋਂ ਕਿ ਬੱਚਾ ਕੁਰਾਨ 12 ਮਹੀਨੇ ਦਾ ਹੁੰਦਾ, ਸਾਲ ਦਾ ਹੁੰਦਾ, ਅਤੇ ਉਹ ਮੰਮਾ ਪਾਪਾ 1-2 ਵਰਡ 3 ਵਰਡ ਬੋਲਣਾ ਸ਼ੁਰੂ ਕਰ ਦਿੰਦਾ, ਅਤੇ ਅਸੀਂ ਜਨਰਲੀ ਪੇਰੈਂਟ ਨੂੰ ਕਹਿੰਦੇ ਹਾਂ ਅਗਰ ਮੈਕਸੀਮਮ 18 ਮਹੀਨੇ ਤੱਕ ਬੱਚਾ ਕੋਈ ਸ਼ਬਦ ਨਹੀਂ ਬੋਲ ਰਿਹਾ, ਮੰਮੀ ਡੈਡੀ ਨਹੀਂ ਬੋਲ ਰਿਹਾ, ਐਂਡ ਜਾਂ ਫਿਰ ਪੁਆਇੰਟ ਆਊਟ ਨਹੀਂ ਕਰ ਰਿਹਾ, ਤੁਸੀਂ ਪੁੱਛੇ ਕਿ ਜਿਵੇਂ ਤੁਹਾਡੀ ਮੰਮੀ ਕਿੱਥੇ ਹੈ, ਅਗਰ ਉਹ ਉਂਗਲੀ ਕਰਕੇ ਨਹੀਂ ਦੱਸਦਾ ਕਿ ਇਹ ਮੇਰੀ ਮੰਮੀ ਹੈ, ਇਹ ਮੇਰੀ ਡੈਡੀ ਹੈ, ਜਾਂ ਇਹ ਮੇਰਾ ਨੱਕ ਹੈ, ਇਹ ਮੇਰੀ ਅੱਖ ਤਾਂ ਉਹ 'ਤੇ ਪੁਆਇੰਟ ਨਹੀਂ ਕਰਦਾ, ਤਾਂ ਦੈਟ ਇਜ਼ ਅ ਮੈਟਰ ਆਫ ਕੰਸਰਨ। ਅਤੇ ਤੁਸੀਂ ਆਪਣੇ ਪੀਡੀਆਟ੍ਰੀਸ਼ੀਅਨ ਨੂੰ ਇਹ ਜ਼ਰੂਰ ਦਿਖਾਓ। ਇਹ ਨਹੀਂ ਮੈਂ ਕਹਿੰਦਾ ਕਿ ਉਸ ਬੱਚੇ ਨੂੰ ਔਟਿਜ਼ਮ ਹੀ ਹੈ, ਪਰ ਉਹ ਬੱਚੇ ਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਉਹਨੂੰ ਇਸ ਉਮਰ ਦੇ ਵਿੱਚ ਹੈਲਪ ਤਾਂ ਨਹੀਂ ਚਾਹੀਦੀ, ਕਿ ਉਹਨੂੰ ਸਪੀਚ ਥੈਰੇਪੀ ਤਾਂ ਨਹੀਂ ਚਾਹੀਦੀ, ਉਹਨੂੰ ਔਟਿਜ਼ਮ ਹੈ ਜਾਂ ਨਹੀਂ ਹੈ, ਇਸ ਚੀਜ਼ ਨੂੰ ਰੂਲ ਇਨ ਜਾਂ ਰੂਲ ਆਊਟ ਕੀਤਾ ਜਾ ਸਕਦਾ।
ਅਤੇ ਔਟਿਜ਼ਮ ਦੀ ਵੀ ਕੀ ਕਈ ਗ੍ਰੇਡਸ ਜਾਂ ਕਈ ਸਤਰ ਹੈਗੇ ਨੇ ਕਿ ਕਿਸ ਨੂੰ ਘੱਟ ਹੈ, ਕਿਸ ਨੂੰ ਵੱਧ ਹੈ?
ਜੀ ਬਿਲਕੁਲ, ਅਤੇ ਆਪਾਂ ਅੱਜ ਕੱਲ੍ਹ ਜੋ ਲੇਟੈਸਟਲੀ ਉਹਨਾਂ ਨੂੰ ਗ੍ਰੇਡ ਕਰਦੇ ਹਾਂ, ਜੋ ਲੈਵਲ 1, ਲੈਵਲ 2 ਅਤੇ ਲੈਵਲ 3, 3 ਲੈਵਲ ਹੁੰਦੇ ਆ। ਅਤੇ ਲੈਵਲ 1 ਵਾਲਾ ਜੋ ਹੈ ਬਿਲਕੁਲ ਮਾਈਲਡ ਵਾਲਾ ਹੁੰਦਾ ਹੈ, ਜੋ ਕਿ ਜਨਰਲੀ ਜਿਸ 'ਚ ਆਪਾਂ ਬੋਲਦੇ ਹਾਂ ਕਿ ਹਾਈ ਆਈ ਕਿਊ ਵਾਲੇ ਜਿਹੜੇ ਹੁੰਦੇ ਆ, ਹਾਈ ਫੰਕਸ਼ਨਿੰਗ ਔਟਿਜ਼ਮ ਜਿਹਨੂੰ ਆਪਾਂ ਬੋਲਦੇ ਹਾਂ, ਔਰ ਲੈਵਲ 3 ਵਾਲੇ ਜੋ ਬਹੁਤ ਹੀ ਸੀਵੀਅਰ ਕੈਟੇਗਰੀ ਵਾਲੇ ਹੁੰਦੇ, ਜਿਨ੍ਹਾਂ ਨੂੰ ਕੁਆਇਟ ਹੈਲਪ ਦੀ ਜ਼ਰੂਰਤ ਪੈਂਦੀ ਹੈ, ਹੋ ਸਕਦਾ ਅੱਗੇ ਜਾ ਕੇ ਉਹਨਾਂ ਨੂੰ ਸਪੈਸ਼ਲ ਸਕੂਲ ਜਾਣ ਦੀ ਵੀ ਜ਼ਰੂਰਤ ਪੈਂਦੀ ਹੈ। ਅਤੇ ਇੱਕ ਚੀਜ਼ ਮੈਂ ਇੱਥੇ ਜ਼ਰੂਰ ਕਹਿਣਾ ਚਾਹੂੰਗਾ, ਕਿਉਂਕਿ ਮੈਂ ਆਪਣੀ ਕਲੀਨਿਕ ਦੇ ਵਿੱਚ ਰੋਜ਼ਾਨਾ ਪੇਸ਼ੈਂਟ ਦੇਖਦਾ ਹਾਂ, ਅਤੇ ਇੱਕ ਪੇਰੈਂਟ ਆਉਂਦੇ ਕਹਿੰਦੇ ਕਿ ਨਹੀਂ ਆਪਾਂ ਇੱਕ ਬੱਚਾ ਔਟਿਜ਼ਮ ਵਾਲਾ ਦੇਖਿਆ ਹੈ, ਮੈਂ ਯੂਟਿਊਬ 'ਤੇ ਦੇਖਿਆ ਹੈ, ਮੇਰੇ ਬੱਚੇ 'ਚ ਉਹ ਸਾਈਨ ਨਹੀਂ ਹੈ। ਹਰ ਬੱਚੇ ਦੇ ਔਟਿਜ਼ਮ ਦੇ ਸਾਈਨ ਡਿਫਰੈਂਟ ਹੁੰਦੇ ਆ, ਤਾਂ ਇਹ ਜ਼ਰੂਰੀ ਨਹੀਂ ਕਿ ਹਰ ਬੱਚੇ ਨੂੰ, ਅਗਰ ਇੱਕ ਬੱਚੇ ਨੂੰ ਔਟਿਜ਼ਮ ਹੈ, ਦੂਜੇ ਨੂੰ ਹੈ, ਦੋਨਾਂ ਦੇ ਸਾਈਨ ਇੱਕੋ ਜਿਹੇ ਹੋਣਗੇ। ਆਪਾਂ ਅਗਰ ਐਗਜ਼ਾਮਪਲ ਲੈ ਕੇ ਕਹੀਏ ਕਿ 20 ਸਾਈਨ ਹੁੰਦੇ ਜਿਹ 'ਚ ਕਿਸੇ ਨੂੰ ਇਹ ਵਾਲੇ ਪਹਿਲੇ ਵਾਲੇ 5 ਆ, ਕਿਸੇ ਨੂੰ ਤੀਜੇ ਵਾਲੇ 5 ਆ, ਕਿਸੇ ਨੂੰ ਚੌਥੇ ਵਾਲੇ 5, ਉਹ ਸਾਈਨ ਹੈਗੇ ਆ।
ਅਤੇ ਡਾਕਟਰ ਸਾਹਿਬ, ਅਗਰ ਮੈਂ ਪੁੱਛਾਂ ਔਟਿਜ਼ਮ ਹੁੰਦਾ ਕਿਉਂ ਹੈ, ਇਹ ਕੀ ਕਾਰਨ ਨੇ?
ਦੈਟ ਇਜ਼ ਅ ਬਿਗ ਮਿਸਟਰੀ। ਅਨਫੋਰਚੁਨੇਟਲੀ ਰਿਸਰਚ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਚੱਲਿਆ ਕਿ ਐਕਚੁਅਲੀ ਹੁੰਦਾ ਕਿਉਂ ਹੈ। ਕਈ ਥਿਊਰੀ, ਕਈ ਹਾਈਪੋਥੈਸਿਸ ਇਹਦੇ ਵਿੱਚ ਪਿੱਛੇ ਦਿੱਤੀ ਗਈਆਂ ਹੈ, ਬਟ ਨਨ ਆਫ ਦੈਟ ਇਜ਼ ਪ੍ਰੂਵਨ ਯੈਟ। ਅਤੇ ਇੱਕ ਤਾਂ ਇਹ ਕਹਿੰਦੇ ਹੈ ਕਿ ਡਿਊਰਿੰਗ ਦੀ ਡਿਵਲਪਮੈਂਟ ਸਟੇਜ, ਜਦੋਂ ਬੱਚਾ ਬਣ ਰਿਹਾ ਹੁੰਦਾ, ਤਾਂ ਕੁਛ ਐਸੇ ਫੰਕਸ਼ਨਲ ਚੇਂਜਿਸ ਹੋ ਗਏ, ਕਿ ਸਟਰਕਚਰਲ ਚੇਂਜ ਨਹੀਂ ਹੁੰਦਾ, ਬੱਚੇ ਦੇ ਦਿਮਾਗ ਦੇ ਵਿੱਚ ਕੋਈ ਇਹੋ ਜਿਹਾ ਡਿਫੈਕਟ ਨਹੀਂ ਹੁੰਦਾ ਕਿ ਜਿਹਨੂੰ ਆਪਾਂ MRI ਕਰਕੇ ਕਹਿ ਦਈਏ ਕਿ ਇਹਦੇ ਦਿਮਾਗ ਦੇ ਵਿੱਚ ਡਿਫੈਕਟ ਹੈਗਾ। ਜਿਵੇਂ ਕਿਸੇ ਨੂੰ ਟਿਊਮਰ ਹੋਇਆ ਤਾਂ ਆਪਾਂ ਦਿਖਾ ਕੇ ਕਹਿ ਸਕਦੇ ਹਾਂ ਕਿ ਇਹ ਟਿਊਮਰ ਬਿਆਤ ਹੈ, ਅਤੇ ਇਟਸ ਮੋਰ ਆਫ ਏ ਲਾਈਕ ਏ ਫੰਕਸ਼ਨਲ ਡਿਫੈਕਟ। ਤਾਂ ਡਿਊਰਿੰਗ ਦੀ ਡਿਵਲਪਮੈਂਟ, ਜਦੋਂ ਬੱਚੇ ਦੇ ਬ੍ਰੇਨ ਦੇ ਫੰਕਸ਼ਨ ਬਣ ਰਹੇ ਹੁੰਦੇ, ਉਹ ਠੀਕ ਡਿਵਲਪ ਨਹੀਂ ਹੋਏ। ਉਹ ਕਿਉਂ ਨਹੀਂ ਹੋਏ, ਉਹਦੇ ਪਿੱਛੇ ਬਹੁਤ ਸਾਰੀਆਂ, ਜਾਂ ਤਾਂ ਕਹਿੰਦੇ ਕਿ ਮੇ ਬੀ ਕਿ ਜਦੋਂ ਮਦਰ ਪ੍ਰੈਗਨੈਂਟ ਸੀ, ਉਸ ਦੌਰਾਨ ਕੋਈ ਟੌਕਸਿਨ ਦਾ ਐਕਸਪੋਜ਼ਰ ਹੋ ਗਿਆ, ਜਾਂ ਉਹਦੇ ਨਿਊਟ੍ਰੀਸ਼ਨ ਦੀ ਡੈਫੀਸ਼ੈਂਸੀ ਹੋ ਗਈ, ਜਾਂ ਉਹਨੂੰ ਕੋਈ ਇਨਫੈਕਸ਼ਨ ਹੋ ਗਿਆ ਡਿਊਰਿੰਗ ਦਿਸ ਟਾਈਮ, ਜਾਂ ਕੋਈ ਜੀਨੈਟਿਕ ਡਿਫੈਕਟ ਹੋ ਗਿਆ, ਜਾਂ ਜਿਵੇਂ ਆਪਾਂ ਸਾਰੀ ਚੀਜ਼ਾਂ ਖਾਂਦੇ ਹਾਂ, ਕਾਰਬੋਹਾਈਡਰੇਟ, ਪ੍ਰੋਟੀਨ, ਫੈਟ ਵਗੈਰਾ, ਇਹ ਜਾ ਕੇ ਆਪਣੀ ਬੋਡੀ 'ਚ ਇੱਕ ਬੜੇ ਹੀ ਸਕਸ਼ਮ ਤਰੀਕੇ ਨਾਲ ਮੈਟਾਬੋਲਾਈਜ਼ ਹੁੰਦੇ ਆ। ਅਤੇ ਅਗਰ ਉਹ ਠੀਕ ਤਰੀਕੇ ਨਾਲ ਮੈਟਾਬੋਲਾਈਜ਼ ਨਹੀਂ ਹੋ ਗਏ ਕਿਸੇ ਵਜ੍ਹਾ ਤੋਂ, ਜੋ ਕਿ ਜੀਨੈਟਿਕ ਡਿਫੈਕਟ ਹੁੰਦਾ ਹੈ, ਅਤੇ ਇਹਦੀ ਵਜ੍ਹਾ ਤੋਂ ਹੋ ਸਕਦਾ ਹੈ।
ਗਰਭਵਤੀ ਮਾਂ ਅਗਰ ਨਸ਼ੇ ਦਾ ਸੇਵਨ ਕਰੇ, ਉਸ ਦਾ ਵੀ ਅਸਰ ਪੈਂਦਾ?
ਜੀ ਬਿਲਕੁਲ ਬਿਲਕੁਲ ਹੁੰਦਾ ਹੈ। ਜੈਸੇ ਅਸੀਂ ਦੇਖਦੇ ਹਾਂ ਕਿ ਪ੍ਰੀਮੈਚੁਅਰ ਬੱਚੇ ਜਿਹੜੇ ਪੈਦਾ ਹੁੰਦੇ, ਉਹਨਾਂ ਨੂੰ ਜ਼ਿਆਦਾ ਹੋਣ ਦਾ ਚਾਂਸ ਹੁੰਦਾ। ਜੋ ਬੱਚੇ ਬਹੁਤ ਛੋਟੇ ਸਾਈਜ਼ ਦੇ ਪੈਦਾ ਹੁੰਦੇ ਆ, 2 ਕਿਲੋ ਦੇ ਘੱਟ ਹੁੰਦੇ ਆ, ਉਹਨਾਂ ਨੂੰ ਜਾਣ ਦਾ ਜ਼ਿਆਦਾ ਹੁੰਦਾ ਹੈ। ਜੋ ਮਦਰ ਡਰੱਗਸ ਯੂਜ਼ ਕਰਦੀ ਹੈ, ਐਲਕੋਹਲ ਯੂਜ਼ ਕਰਦੀ ਹੈ ਡਿਊਰਿੰਗ ਪ੍ਰੈਗਨੈਂਸੀ, ਉਹਨਾਂ ਨੂੰ ਥੋੜ੍ਹਾ ਚਾਂਸਿਸ ਜ਼ਿਆਦਾ ਹੈ ਹੋਣ ਦੇ,
ਹਾਈ ਰਿਸਕ। ਠੀਕ ਹੈ, ਹੁਣ ਅਗਰ ਅਸੀਂ ਗੱਲ ਕਰੀਏ ਇਲਾਜ ਦਾ, ਤੁਸੀਂ ਜ਼ਿਕਰ ਕੀਤਾ ਸੀ ਸਪੀਚ ਥੈਰੇਪੀ, ਸੋ ਕੀ ਉਹੀ ਹੈ ਜਾਂ ਹੋਰ ਕੀ ਇਲਾਜ ਹੁੰਦੇ ਨੇ?
ਦੇਖੀ ਜੀ, ਪਹਿਲਾ ਚੀਜ਼ ਤਾਂ ਇਹ ਜਾਣਨਾ ਮੇਰੇ ਸੱਚ ਜ਼ਰੂਰੀ ਹੈ ਕਿ ਕਿਉਂਕਿ ਪੇਰੈਂਟ ਜਨਰਲੀ ਆ ਕੇ ਪੁੱਛਦੇ ਹੈ ਕਿ ਇਜ਼ ਇਟ ਕਿਊਰੇਬਲ, ਕਿਹਨੂੰ ਠੀਕ ਕਰ ਸਕਦੇ ਹਾਂ। ਤਾਂ ਆਈ ਜਨਰਲੀ ਸੇ ਕਿ ਦੇਖੋ ਇਹ ਕਿਊਰੇਬਲ ਨਹੀਂ ਹੈ ਪਰ ਕੰਟਰੋਲੇਬਲ ਹੈ, ਠੀਕ ਹੈ। ਇਸ ਪ੍ਰੋਬਲਮ ਨੂੰ ਆਪਾਂ ਇੰਪਰੂਵ ਕਰ ਸਕਦੇ ਹਾਂ ਔਰ ਕਾਫੀ ਹੱਦ ਤੱਕ ਇੰਪਰੂਵ ਕਰ ਸਕਦੇ ਹਾਂ ਵਕਤ ਦੇ ਨਾਲ। ਇਹ 'ਚ ਲੰਬੀ ਜਰਨੀ, 3-4 ਸਾਲ, 5 ਸਾਲ, 10 ਸਾਲ ਵਾਲੀ ਜਰਨੀ, ਡਿਪੈਂਡਿੰਗ ਅਪਨ ਕਿੰਨੀ ਸੀਵੀਅਰ ਬੱਚੇ ਦਾ ਔਟਿਜ਼ਮ ਹੈਗਾ। ਤੋ ਇਹਨੂੰ ਜਨਰਲੀ ਜੋ ਥੈਰੇਪੀ ਜਿਹਨੂੰ ਅਸੀਂ ਬੋਲਦੇ ਹਾਂ, ਯੂ ਨੋ ਬਿਹੇਵੀਅਰਲ ਥੈਰੇਪੀ, ਜੋ ਅੱਜ ਤੱਕ ਜੋ ਸਭ ਤੋਂ ਜ਼ਿਆਦਾ ਕਿ ਜੋ ਮੋਸਟ ਇਫੈਕਟਿਵ ਥੈਰੇਪੀ ਅਸੀਂ ਬੋਲਦੇ ਹਾਂ, ਇਹ ਵੀ ਹੈ ਥੈਰੇਪੀ, ਇਹ ਅਪਲਾਈਡ ਬਿਹੇਵੀਅਰ ਐਪਲੀਕੇਸ਼ਨ ਥੈਰੇਪੀ, ਜੋ ਕਿ ਸਾਈਕੋਲੋਜਿਸਟ ਔਰ ਸਪੀਚ ਥੈਰੇਪਿਸਟ ਮਿਲ ਕੇ ਦਿੰਦੇ ਹੈ। ਜਨਰਲੀ ਆਪਾਂ ਬੋਲਦੇ ਹਾਂ ਕਿ ਇਹ ਥੈਰੇਪੀ ਇਹੋ ਜਿਹੀ ਹੈ, ਮਿਨੀਮਮ 20 ਘੰਟੇ ਪਰ ਵੀਕ ਦੇਈ ਜਾਵੇ ਤਾਂ ਇਹ ਜ਼ਿਆਦਾ ਇਫੈਕਟਿਵ ਹੁੰਦੀ ਹੈ।
ਕਿੰਨੇ ਅਰਸੇ ਵਾਸਤੇ? 20 ਘੰਟੇ ਹਰ ਹਫ਼ਤੇ?
ਹਰ ਹਫ਼ਤੇ 1 ਸਾਲ ਤੱਕ,
ਸਾਲ ਤੱਕਰ।
ਪਰ ਜੋ ਸੈਂਟਰ ਇਹਨੂੰ ਪ੍ਰੋਵਾਈਡ ਕਰਦੇ ਹੈ, ਇਹ ਬੜੀ ਐਕਸਪੈਂਸਿਵ ਥੈਰੇਪੀ ਹੈ। ਜੋ ਆਈਡੀਅਲ ਥੈਰੇਪੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਤਾਂ 80-90 ਹਜ਼ਾਰ ਪਰ ਸਾਲ ਦੇ ਲੱਗਦੇ ਹੈ ਕਿ ਜੋ ਕਿ ਹਰ ਫੈਮਿਲੀ ਅਫੋਰਡ ਨਹੀਂ ਕਰ ਸਕਦੀ।
ਜੀ ਜੀ ਜੀ। ਅਤੇ ਕੁਛ ਕਵਰੇਜ ਸਰਕਾਰ ਵੱਲੋਂ ਨਹੀਂ ਮਿਲਦੀ ਜੀ, ਆਸਟ੍ਰੇਲੀਅਨ ਸਰਕਾਰ ਵੱਲੋਂ?
ਇਹ ਕੁਛ ਮਿਲਦੀ ਹੈ ਪਰ ਸਾਰਾ ਨਹੀਂ ਮਿਲਦਾ।
ਅਤੇ
ਕਿਸੇ ਬੱਚੇ ਨੂੰ ਜਿੰਨੇ ਮੈਂ ਦੇਖ ਰਿਹਾ, ਕਿਸੇ ਨੂੰ 20 ਹਜ਼ਾਰ ਮਿਲ ਰਹੇ ਹੈ, ਕਿਸੇ ਕੋਲ 25 ਮਿਲੇ ਹੈ, ਕਿਸੇ ਨੂੰ 10 ਹਜ਼ਾਰ ਮਿਲੇ ਹੈ। ਤਾਂ ਡਿਪੈਂਡਿੰਗ ਅਪਨ ਕਿਵੇਂ ਇਹ NDIS ਉਹਨਾਂ ਨੂੰ ਅਸੈਸ ਕਰਦੀ ਹੈ।
ਜੀ, NDIS ਮੈਂ ਪੁੱਛਣਾ ਹੀ ਚਾਹ ਰਹੀ ਸੀ ਕਿ ਉਹ ਕੁਝ ਕੁ ਹਿੱਸਾ ਮਤਲਬ ਉਸਦਾ ਕਵਰ ਕਰਦੇ। ਅਤੇ ਡਾਕਟਰ ਸਾਹਿਬ, ਸਪੀਚ ਥੈਰੇਪੀ ਅਤੇ ਇਸ ਤੋਂ ਇਲਾਵਾ ਕੀ ਕੋਈ ਦਵਾਈਆਂ ਖਾਣ ਨਾਲ ਜਾਂ ਕੁਝ ਹੋਰ ਖਾਣ ਨਾਲ ਫਰਕ ਪੈਂਦਾ, ਕਿਉਂਕਿ ਇਸ ਬਾਰੇ ਵੀ ਕਈ ਭਰਮ ਹੁੰਦੇ ਨੇ ਲੋਕਾਂ ਦੇ?
ਦੇਖੀਏ, ਦਵਾਈਆਂ ਨਾਲ ਬੱਚੇ ਦੀ ਆਪਾਂ ਸੋਸ਼ਲਾਈਜੇਸ਼ਨ ਜਿਹੜਾ ਹੈ ਉਹ ਠੀਕ ਨਹੀਂ ਕਰ ਸਕਦੇ, ਪਰ ਬਹੁਤ ਸਾਰੀ ਚੀਜ਼ਾਂ ਜਿਹੜੀ ਇਹਨਾਂ ਦੇ ਵਿੱਚ ਪ੍ਰੋਬਲਮ ਹੁੰਦੀ ਬੱਚਿਆਂ ਦੀ, ਸਿਮਟਮ ਨੂੰ ਆਪਾਂ ਠੀਕ ਕਰ ਸਕਦੇ। ਜਿਵੇਂ ਆਪਾਂ ਦੇਖਦੇ ਹਾਂ ਕਿ ਜਿੰਨੇ ਜਿਹੜੇ ਬੱਚੇ ਨੂੰ ਔਟਿਜ਼ਮ ਹੁੰਦਾ, ਜਨਰਲੀ ਬਹੁਤ ਹੀ ਐਕਟਿਵ ਹੁੰਦੇ ਆ, ਇੱਧਰ ਉੱਧਰ ਭੱਜਦੇ ਰਹਿੰਦੇ ਬਿਨਾਂ ਵਜ੍ਹਾ ਤੋਂ, ਜਾਂ ਉਹਨਾਂ ਨੂੰ ਗੁੱਸਾ ਬਹੁਤ ਆਉਂਦਾ ਹੈ, ਪ੍ਰੈਸ਼ਰ ਹੁੰਦਾ ਹੈ, ਚੀਜ਼ਾਂ ਨੂੰ ਚੁੱਕ ਕੇ ਸਿੱਟਣਾ, ਮਾਰਨਾ ਜਾਂ ਆਪਣੇ ਆਪ ਨੂੰ ਮਾਰਨਾ, ਥੱਪੜ ਮਾਰਨਾ ਆਪਣੇ ਆਪ ਨੂੰ, ਆਪਣਾ ਹੈਡ ਬਟਿੰਗ ਕਰਨਾ, ਆਪਣੇ ਸਿਰ ਨੂੰ ਜ਼ਮੀਨ 'ਤੇ ਮਾਰਨਾ। ਤਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਉਹਦੇ ਲਈ ਦਵਾਈ ਅਸੀਂ ਦਿੰਦੇ ਹਾਂ, ਮੈਡੀਸਿਨ ਦਿੰਦੇ ਹਾਂ ਉਹਨਾਂ ਦੇ ਐਗਰੈਸ਼ਨ ਲਈ, ਠੀਕ ਕਰਨ ਲਈ। ਜਿਵੇਂ ਦੇਖੀਏ ਕਿ ਅਗਰ ਬੱਚਾ ਬਹੁਤ ਹੀ ਹਾਈਪਰ ਐਕਟਿਵ ਹੈਗਾ ਤੇ ਉਹ ਭੱਜ ਰਿਹਾ, ਤਾਂ ਤੁਸੀਂ ਸਪੀਚ ਥੈਰੇਪੀ ਨੂੰ ਬੱਚੇ ਕੋਲ ਲੈ ਕੇ ਗਏ, ਅਗਰ ਬੱਚਾ ਬੈਠ ਹੀ ਨਹੀਂ ਰਿਹਾ ਤਾਂ ਉਹ ਸਪੀਚ ਥੈਰੇਪੀ ਸੈਸ਼ਨ ਦਾ ਕੋਈ ਫਾਇਦਾ ਹੀ ਨਹੀਂ, ਇਟਸ ਅ ਵੇਸਟ ਆਫ ਟਾਈਮ ਐਂਡ ਮਨੀ। ਤਾਂ ਉਸ ਤਰੀਕੇ ਸਾਨੂੰ ਉਹਨ ਬੱਚੇ ਨੂੰ ਦੇਣਾ ਪੈਂਦਾ।
ਪਰ ਕਈ ਭਰਮ ਵੀ ਹੈਗੇ ਨੇ ਨਾ ਜੀ, ਜਿੰਨੇ ਮੂੰਹ ਨੀਆਂ ਗੱਲਾਂ ਕਿ ਬਈ ਬੱਚੇ ਨੂੰ ਇਹ ਖਵਾ ਦਿਓ ਤੇ ਫਰਕ ਪੈ ਜਾਏਗਾ, ਜਾਂ ਇੰਟਰਨੈਟ ਤੇ ਕੁਝ ਪੜ ਲਿਆ, ਉਸ ਬਾਰੇ ਕੀ ਕਹੋਗੇ?
ਤੁਸੀਂ ਬਿਲਕੁਲ ਸਹੀ ਜੋ ਗੱਲ ਕੀਤੀ ਹੈ, ਅਨਫੋਰਚੁਨੇਟਲੀ ਜਿਹਨੂੰ ਆਪਾਂ ਬੋਲਦੇ ਹਾਂ ਮਿਥ ਐਂਡ ਐਕਸਪਲੋਇਟੇਸ਼ਨ ਬਾਏ ਸਰਟਨ ਥੈਰੇਪਿਸਟ ਇਨ ਦ ਮਾਰਕੀਟ, ਉਹ ਬਹੁਤ ਕਾਮਨ ਹੈ ਇਹਦੇ ਵਿੱਚ। ਔਰ ਰੀਜ਼ਨ ਸ਼ਾਇਦ ਇਸ ਲਈ ਹੈ ਕਿਉਂਕਿ ਪ੍ਰੋਬਲਮ ਇੰਨੀ ਵੱਡੀ ਹੈ ਔਰ ਉਹਦੇ ਬਾਰੇ ਜੋ ਜਾਣਦੇ ਅਸੀਂ ਤਾਂ ਬਹੁਤ ਛੋਟਾ ਹੈ, ਥੋੜ੍ਹਾ ਜਿਹਾ। ਔਰ ਮੈਡੀਕਲ ਕੋਈ ਥੈਰੇਪੀ ਇਹੋ ਜਿਹੀ ਹੈ ਨਹੀਂ ਜਿਹੜੀ ਉਹਨੂੰ ਠੀਕ ਕਰ ਸਕਦੀ। ਅਤੇ ਐਜ਼ ਅ ਡੈਸਪਰੇਟ ਪੇਰੈਂਟ, ਜੋ ਵੀ ਸਾਨੂੰ ਥੋੜ੍ਹੀ ਉਮੀਦ ਦਿੰਦਾ ਕਿ ਤੁਸੀਂ ਇਹ ਦਿਓ ਤਾਂ ਹੋ ਸਕਦਾ ਠੀਕ ਹੋ ਜਾਏਗਾ। ਜਿਵੇਂ ਮਾਰਕੀਟ ਦੇ ਵਿੱਚ ਕਹਿੰਦੇ ਕਿ ਕਈ ਫੂਡ ਹੈ, ਇਹਨੂੰ ਫੂਡ ਰੈਸਟ੍ਰਿਕਸ਼ਨ ਕਰ ਦਿਓ ਕਿ ਨਹੀਂ, ਲੈਕਟੋਜ਼ ਨਹੀਂ ਦਿਓ, ਗਲੂਟਿਨ ਨਹੀਂ ਦਿਓ, ਇਹਨੂੰ ਪ੍ਰੋਸੈਸ ਫੂਡ ਨਹੀਂ ਦਿਓ, ਕਲਰ ਫੂਡ ਨਹੀਂ ਦਿਓ, ਅਤੇ ਇਹ ਠੀਕ ਹੋ ਸਕਦਾ। ਰਿਸਰਚ ਦੇ ਵਿੱਚ ਇਹਦਾ ਕੋਈ ਫਾਇਦਾ ਨਹੀਂ ਦਿਖਿਆ ਹੈ, ਇਸ ਕਰਕੇ ਅਸੀਂ ਇਹਨੂੰ ਕੋਈ ਸੁਜੈਸਟ ਨਹੀਂ ਕਰਦੇ ਹਾਂ। ਜਿਵੇਂ ਕਈ ਕਹਿੰਦੇ ਆ ਕਿ ਉਹ ਵਾਈਟਮਿਨ ਸਪਲੀਮੈਂਟੇਸ਼ਨ ਦਿਓ, ਇਹਨੂੰ ਵਿਟਾਮਿਨ ਦੇ ਦਿਓ, ਇਹਨੂੰ ਮੈਗਨੀਸ਼ੀਅਮ ਦਿਓ, ਇਹਨੂੰ ਕੈਲਸ਼ੀਅਮ ਦਿਓ, ਉਹਦੀ ਵਜ੍ਹਾ ਤੇ ਠੀਕ ਹੋ ਜਾਊਗਾ, ਜਾਂ ਓਮੇਗਾ ਫੈਟੀ ਐਸਿਡਸ ਇਹਨੂੰ ਕੈਪਸੂਲ ਦਿਓ, ਉਹਦੀ ਵਜ੍ਹਾ ਤੋਂ ਠੀਕ ਹੋ ਜਾਊਗਾ। ਕਈ ਕਹਿੰਦੇ ਆ ਕਿ ਇਹਨੂੰ ਹਾਈਪਰਬੈਰਿਕ ਆਕਸੀਜਨ ਦਿਓ, ਉਹਦੀ ਵਜ੍ਹਾ ਤੇ ਠੀਕ ਹੋ ਜਾਊਗਾ। ਬਟ ਉਹਦੀ ਕੋਈ ਵੀ ਪਿੱਛੇ ਸਾਡੇ ਕੋਲ ਰਿਸਰਚ ਨਹੀਂ ਹੈ ਜੋ ਇਹਨੂੰ ਸ਼ੋਅ ਕਰਦੀ ਹੈ ਕਿ ਇਹਦਾ ਕੋਈ ਫਾਇਦਾ ਹੋ ਸਕਦਾ ਹੈ ਇਹ ਚੀਜ਼ਾਂ ਦੇ।
ਸੋ ਜ਼ਰੂਰੀ ਹੈ ਕਿ ਮਾਪੇ ਡਾਕਟਰ ਦੀ ਹੀ ਗੱਲ ਸੁਣਨ ਅਤੇ ਲੋਕਾਂ ਤੋਂ ਸੁਣ ਸੁਣ ਕੇ ਆਪ ਇਹਦਾ ਇਲਾਜ ਕਰਨ ਦੀ ਕੋਸ਼ਿਸ਼ ਨਾ ਕਰਨ, ਹੈ ਨਾ
ਜੀ? ਬਿਲਕੁਲ ਸਹੀ ਕਹਿ ਰਹੇ ਜੀ।
ਅਤੇ ਮੈਂ ਗੱਲ ਅਗਰ ਕਰਾਂ ਪੰਜਾਬੀ ਭਾਈਚਾਰੇ ਦੀ ਜੋ ਇੱਥੇ ਆਸਟ੍ਰੇਲੀਆ 'ਚ ਵਸੇ ਹਨ, ਕਿ ਤੁਸੀਂ ਹੁਣ ਪੰਜਾਬੀ ਭਾਈਚਾਰੇ ਵਿੱਚ ਵੀ ਦੇਖ ਰਹੇ ਹੋ ਕਿ ਬੱਚਿਆਂ ਵਿੱਚ ਔਟਿਜ਼ਮ ਪਾਇਆ ਜਾ ਰਿਹਾ ਹੈ?
ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਇਹ ਬਿਮਾਰੀ ਜੋ ਹੈ ਕਿਸੇ ਖਾਸ ਕਮਿਊਨਿਟੀ ਲਈ, ਕਿਸੇ ਖਾਸ ਦੇਸ਼ ਲਈ ਨਹੀਂ ਹੈ, ਇਹ ਸਾਰੀ ਐਥਨੀਸਿਟੀ, ਸਾਰੀ ਲੈਂਗੁਏਜ ਵਾਲਿਆਂ ਨੂੰ, ਸਾਰੇ ਦੇਸ਼ਾਂ 'ਚ ਓਨੀ ਕਾਮਨ ਹੈਗੀ। ਉਹ ਅਲੱਗ ਗੱਲ ਹੈ ਕਿ ਸਾਡੇ ਦੇਸ਼ 'ਚ, ਸਾਡੇ ਮੁਲਕ 'ਚ ਇੰਨੀ ਜਲਦੀ ਫੜੀ ਨਹੀਂ ਜਾਂਦੀ ਹੈ, ਲੋਕ ਇੰਨੇ ਵੀ ਕਿਉਂ ਨਹੀਂ ਹੈ, ਇੰਨੇ ਟ੍ਰੇਨ ਨਹੀਂ ਹੈ, ਤੇ ਉਹ ਥੋੜੀ ਜਿਹੀ ਆਪਾਂ ਆਪਣੇ ਆਪ ਨਾਲ ਵੀ ਇਗਨੋਰ ਕਰ ਦਿੰਦੇ ਕਿ ਅਰੇ ਨਹੀਂ ਥੋੜਾ ਬੱਚਾ ਸ਼ਰਾਰਤੀ ਹੈ, ਇਹ ਥੋੜਾ ਸ਼ਾਈ ਹੈ, ਇਹ ਗੱਲ ਨਹੀਂ ਕਰਦਾ, ਜਦੋਂ ਕੋਈ ਆਉਂਦਾ ਸਾਡੇ ਘਰ ਇਹ ਛੁੱਪ ਕੇ ਪਿੱਛੇ ਬਹਿ ਜਾਂਦਾ ਹੈ, ਥੋੜਾ ਜਿਹਾ ਟੈਂਟਮ ਦਿਖਾਉਂਦਾ, ਖਾਣ ਪੀਣ 'ਚ ਸਾਨੂੰ ਖਵਾਉਣਾ ਪੈਂਦਾ, ਤਾਂ ਉਹਨੂੰ ਆਪਾਂ ਲਾਈਟਲੀ ਲੈਂਦੇ ਹਾਂ। ਬਾਕੀ ਪੰਜਾਬੀ ਕਮਿਊਨਿਟੀ ਦੇ ਮੈਂ ਇੰਨੇ ਪੇਸ਼ੈਂਟ ਦੇਖਦਾ ਹੈ, ਇਹ ਓਨੀ ਹੀ ਕਾਮਨ ਉਹਨਾਂ 'ਚ ਜਿੰਨੀ ਮੈਂ ਆਸਟ੍ਰੇਲੀਅਨ ਇਹ ਗੋਰੇ ਪੇਸ਼ੈਂਟ ਨੂੰ ਦੇਖਦਾ ਆਪਣੀ ਕਲੀਨਿਕ 'ਚ।
ਅਤੇ ਇਲਾਜ ਕਰਵਾ ਕੇ ਇਹਦਾ ਸਕਸੈਸ ਰੇਟ ਵੀ ਤੁਸੀਂ ਵੇਖਦੇ ਹੋ ਜੀ? ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਲੋਕ ਡਰਨ ਨਾ ਨਾ ਡਾਕਟਰ ਕੋਲ ਆਉਣ ਤੋਂ, ਤੁਹਾਡੇ ਵੱਲੋਂ ਕੀ ਉਹਨਾਂ ਨੂੰ ਹਿਦਾਇਤ ਹੋਵੇਗੀ?
ਜੀ ਦੇਖੀਏ, ਜੋ ਮੈਂ ਤੁਹਾਨੂੰ ਕਿਹਾ ਕਿ ਇਹ ਕਿਉਰੇਬਲ ਨਹੀਂ ਹੈ ਪਰ ਟ੍ਰੀਟੇਬਲ ਹੈ, ਕਿ ਆਪਾਂ ਬੱਚੇ ਦੀ ਕੁਆਲਿਟੀ ਆਫ ਲਾਈਫ ਇੰਪਰੂਵ ਕਰ ਸਕਦੇ ਹਾਂ, ਛੋਟੇ ਛੋਟੇ ਟਾਰਗੇਟ ਬਣਾ ਸਕਦੇ ਹਾਂ। ਕਿ ਟਾਰਗੇਟ ਮੇਰਾ ਜੋ ਪਹਿਲਾ ਈਜ਼ੀ ਟਾਰਗੇਟ ਜੋ ਮੈਂ ਫੈਮਿਲੀ ਦਿੰਦਾ ਕਿ ਇਹ ਹੋਣਾ ਚਾਹੀਦਾ ਕਿ ਇਹ ਬੱਚੇ ਨੂੰ ਆਪਾਂ ਨੋਰਮਲ ਸਟ੍ਰੀਮਲਾਈਨ ਸਕੂਲ 'ਚ ਭੇਜਣਾ, ਠੀਕ ਹੈ ਜੀ। ਦੂਜਾ ਟਾਰਗੇਟ ਹੋਣਾ ਚਾਹੀਦਾ ਲੌਂਗ ਟਰਮ, ਕਿ ਕਿਆ ਕੱਲ੍ਹ ਜਦੋਂ ਐਜ਼ ਏ ਪੇਰੈਂਟ ਮੈਂ ਦੁਨੀਆ 'ਚ ਨਹੀਂ ਹੈ, ਮੇਰਾ ਬੱਚਾ ਅਕੇਲੇ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਸਕਦਾ ਨਹੀਂ ਜੀ ਸਕਦਾ
ਜੀ।
ਦੈਟ ਟਾਰਗੇਟ ਅਗਰ ਆਪਾਂ ਲੈ ਕੇ ਚੱਲਦੇ ਹਾਂ ਵਿਚ ਇਜ਼ ਵੈਰੀ ਵੈਲ ਅਚੀਵਬਲ, ਇਹ ਅਗਰ ਟਾਰਗੇਟ ਆਪਾਂ ਲੈ ਕੇ ਚੱਲੀਏ ਤੇ ਡੈਫੀਨੇਟਲੀ ਆਪਾਂ ਅਚੀਵ ਕਰ ਸਕਦੇ ਹਾਂ। ਅਗਰ ਆਪਾਂ ਐਗਜ਼ਾਮਪਲ ਲੈ ਕੇ ਚੱਲਦੀਏ, ਜੋ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਅਗਰ ਮੈਂ 100 ਬੱਚੇ ਡਾਇਗਨੋਸ ਕਰਦਾ ਹਾਂ ਔਟਿਜ਼ਮ ਦੇ ਐਟ 2 ਇਅਰਸ ਏਜ ਪੇ, 2 ਸਾਲ ਤੇ ਅਗਰ ਆਪਾਂ ਐਗਜ਼ਾਮਪਲ ਲੈ ਕੇ ਚੱਲੀਏ, ਤੇ ਬਾਏ ਦੈਟ ਟਾਈਮ ਉਹ 6 ਸਾਲ ਦੀ ਉਮਰ ਤੱਕ ਉਹਨਾਂ ਨੂੰ ਆਪਾਂ ਫਿਰ ਰੀਅਸੈਸ ਕਰੀਏ, ਤੇ 25% ਆਊਟ ਆਫ 100 25% ਬੱਚੇ ਜੋ ਹੈ ਦੇ ਵਿਲ ਨੋਟ ਬੀ ਅਟੋਸਟਿਕ ਐਨੀ ਮੋਰ, ਉਹਨਾਂ 'ਚ ਔਟਿਜ਼ਮ ਨੈਗੇਟਿਵ ਹੋ ਜਾਂਦਾ।
ਅੱਛਾ ਜੀ, ਬਿਲਕੁਲ ਨੋਰਮਲ,
ਬਿਲਕੁਲ 50% ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਫਿਰ ਥੋੜ੍ਹੀ ਬਹੁਤ ਹੈਲਪ ਦੀ ਜ਼ਰੂਰਤ ਪਊਗੀ। ਨੋਰਮਲ ਸਕੂਲ ਜਾਂਦੇ ਹੈ, ਨੋਰਮਲ ਚੀਜ਼ਾਂ ਕਰ ਰਹੇ ਹੈ, ਬਟ ਉਹ ਸੋਸ਼ਲੀ ਹੋ ਸਕਦਾ ਓਨੇ ਕੋਲ ਮਿਲਣ ਵਾਲੇ ਬੱਚੇ ਨਹੀਂ ਹੋ ਜਿੰਨੇ ਬਾਕੀ ਹੋ, ਪਰ ਅਕੈਡਮਿਕਲੀ ਅਚੀਵਮੈਂਟ ਦੇ ਹਿਸਾਬ ਨਾਲ ਦੇ ਆਰ ਡੂਇੰਗ ਵੈਲ।
ਅੱਛਾ,
25% ਇਹੋ ਜਿਹੇ ਰਹਿ ਜਾਂਦੇ ਆ ਜਿਨ੍ਹਾਂ 'ਚ ਯੈਸ ਔਨਗੋਇੰਗ ਲਾਈਫ ਦੀ ਹੈਲਪ ਦੀ ਜ਼ਰੂਰਤ ਪੈਂਦੀ ਹੈ।
ਸੋ ਅਗਰ ਕਿਸੇ ਮਾਪੇ ਨੂੰ ਤੁਹਾਨੂੰ ਇਹ ਖਬਰ ਦੇਣੀ ਪੈਂਦੀ ਹੈ ਤੇ ਉਹ ਨਹੀਂ ਐਕਸੈਪਟ ਕਰ ਪਾ ਰਹੇ, ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਮਾਪਿਆਂ ਨੂੰ? ਕਿਉਂਕਿ ਅਗਰ ਇਲਾਜ ਨਾ ਹੋਵੇ ਤੇ ਫਿਰ ਹੋਰ ਵਿਕਲਪ ਕੀ ਹੈ?
ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਬਿਕੋਜ਼ ਆਫ ਦੀ ਕਲਚਰਲ ਐਂਡ ਟ੍ਰੈਡੀਸ਼ਨਲ ਵੇ ਵੀ ਲਿਵ ਬੈਕ ਇਨ ਇੰਡੀਆ, ਸੋਸ਼ਲ ਸਟਿਗਮਾ, ਇੱਕ ਸੋਸ਼ਲ ਟੈਬੂ ਜੋ ਅਟੈਚ ਰਹਿੰਦੇ ਆ ਕਿ ਲੋਕੀ ਕੀ ਕਹਿਣਗੇ, ਲੋਕੀ ਕਹਿਣਗੇ ਕਿ ਮੇਰਾ ਬੱਚਾ ਮੰਦ ਬੁੱਧੀ ਦਾ, ਲੋਕ ਉਹਨੂੰ ਛੁਪਾਉਣਾ, ਵੀ ਆਰ ਡੂਇੰਗ ਰੋਂਗ ਟੂ ਅਵਰ ਚਾਈਲਡ, ਆਪਣੇ ਬੱਚੇ ਨਾਲ ਆਪਾਂ ਬੁਰਾ ਕਰ ਰਹੇ, ਉਹਦਾ ਫਿਊਚਰ ਬਰਬਾਦ ਕਰ ਰਹੇ ਹਾਂ। ਅਤੇ ਉਹਨਾਂ ਦੇ ਲਈ ਮੇਰਾ ਮੈਸੇਜ ਇਹ ਹੈ ਕਿ ਲਕਲੀ ਤੁਸੀਂ ਦੁਨੀਆ ਦੇ ਐਸੇ ਦੇਸ਼ 'ਚ ਹੈ ਜਿੱਥੇ ਦੀ ਮੈਡੀਕਲ ਫੈਸਿਲਿਟੀ ਬਹੁਤ ਚੰਗੀਆਂ ਹੈ, ਨਾਲ ਨਾਲ ਗੌਰਮੈਂਟ ਦੀ ਤਰਫੋਂ ਇੰਨੀ ਹੈਲਪ ਅਵੇਲੇਬਲ ਹੈ, ਸੈਂਟਰ ਲਿੰਕ ਤੋਂ ਹੈਲਪ ਅਵੇਲੇਬਲ ਹੈ, NDIS ਤੋਂ ਹੈਲਪ ਅਵੇਲੇਬਲ ਹੈ, ਅਤੇ ਅਰਲੀ ਚਾਈਲਡਹੁੱਡ ਅਰਲੀ ਇੰਟਰਵੈਂਸ਼ਨ ਦੀ ਹੈਲਪ ਅਵੇਲੇਬਲ ਹੈ, ਉਸ ਹੈਲਪ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਉਹਨਾਂ ਨੂੰ ਯੂਜ਼ ਕਰੋ, ਉਹਦਾ ਬੈਸਟ ਯੂਜ਼ ਕਰੋ ਆਪਣੇ ਬੱਚੇ ਦੇ ਫਿਊਚਰ ਲਈ, ਅਤੇ ਬੱਚੇ ਦਾ ਫਿਊਚਰ ਚੰਗਾ ਹੋ ਸਕਦਾ ਹੈ, ਕੱਲ੍ਹ ਉਹ ਤੁਹਾਡੇ ਨਾਲ ਮਿਲ ਕਰਕੇ ਤੁਹਾਡਾ ਸਾਥੀ ਬਣੂਗਾ, ਨਾ ਕਿ ਤੁਹਾਡੇ ਉੱਤੇ ਬੋਝ ਬਣੂਗਾ। ਅਗਰ ਆਪਾਂ ਛੁਪਾਉਂਦੇ ਰਹਾਂਗੇ ਤਾਂ ਡੈਫੀਨੇਟਲੀ ਉਹ ਸਾਡੇ ਉੱਤੇ ਬੋਝ ਬਣੂਗਾ।
ਅਤੇ ਅਖੀਰਲਾ ਸਵਾਲ ਡਾਕਟਰ ਸਾਹਿਬ, ਕੀ ਇਹ ਜੈਨੇਟਿਕ ਹੈ? ਅਗਰ ਕੋਈ ਬੱਚਾ ਔਟਿਸਟਿਕ ਹੈ ਤੇ ਉਹ ਬਿਲਕੁਲ ਠੀਕ ਵੀ ਹੋ ਜਾਂਦਾ, ਵੱਡਾ ਹੋ ਜਾਂਦਾ, ਵਿਆਹ ਹੋ ਜਾਂਦਾ, ਕੀ ਅੱਗੇ ਚੱਲ ਕੇ ਉਹਨਾਂ ਦੀ ਔਲਾਦ ਵੀ ਔਟਿਸਟਿਕ ਹੋਣੀ ਜ਼ਰੂਰੀ ਹੈ?
ਨਹੀਂ ਜੀ, ਜ਼ਰੂਰੀ ਨਹੀਂ ਹੈ। ਇਸੇ ਕਰਕੇ ਜਦੋਂ ਆਪਾਂ ਬੱਚੇ ਨੂੰ ਡਾਇਗਨੋਸ ਕਰਦੇ ਹਾਂ ਔਟਿਜ਼ਮ ਦੀ, ਤੇ ਉਹਨਾਂ ਦੇ ਕੁਝ ਟੈਸਟ ਕਰਵਾਉਂਦੇ ਹਾਂ, ਉਹ 'ਚ ਇਨਕਲੂਡਿੰਗ ਆਪਾਂ ਜੈਨੇਟਿਕ ਟੈਸਟ ਵੀ ਕਰਦੇ ਹਾਂ। ਅਗਰ ਉਹਨਾਂ ਦਾ ਜੈਨੇਟਿਕ ਟੈਸਟ ਬੱਚੇ ਦਾ ਜਿਵੇਂ ਨੋਰਮਲ ਆਇਆ, ਤੇ ਉਹਨਾਂ ਦੀ ਜਨਰੇਸ਼ਨ ਨੂੰ ਅੱਗੇ ਔਟਿਜ਼ਮ ਟ੍ਰਾਂਸਫਰ ਹੋਣੇ ਦੇ ਚਾਂਸਿਸ ਜਨਰਲ ਪਬਲਿਕ ਤੋਂ ਜ਼ਿਆਦਾ ਹੈ, ਬਟ ਇੰਨਾ ਨਹੀਂ ਕਿ 100% ਹੈ।
ਅੱਛਾ,
ਠੀਕ ਹੈ, ਯੂ ਕੈਨ ਸੇ ਕਿ 5-10% ਦੇ ਵਿੱਚ ਚਾਂਸਿਸ ਹੈ ਕਿ ਉਹ ਨੈਕਸਟ ਜਨਰੇਸ਼ਨ ਨੂੰ ਟ੍ਰਾਂਸਫਰ ਕਰ ਸਕਦੇ ਹੈ। ਜਾਂ ਇਵਨ ਅਗਰ ਮਾਂ ਦਾ ਪਹਿਲਾ ਬੱਚਾ ਅਗਰ ਔਟਿਜ਼ਮ ਹੈ ਤਾਂ ਉਹਨਾਂ ਨੂੰ ਡਰ ਲੱਗਦਾ ਕਿ ਮੈਂ ਦੂਜਾ ਬੱਚਾ ਕਰਾਂ ਤਾਂ ਉਹਦੇ ਕਿੰਨੇ % ਚਾਂਸਿਸ ਹੈ
ਜੀ,
ਤੇ ਉਹਨੂੰ ਵੀ ਅਗਰ ਬੱਚੇ ਦੇ ਜੈਨੇਟਿਕ ਟੈਸਟ ਨੋਰਮਲ ਆਏ ਹੈ ਤਾਂ 5-10% ਹੁੰਦੇ ਚਾਂਸਿਸ ਟ੍ਰਾਂਸਫਰ ਹੋਣ ਦੇ ਅਗਲੀ ਪ੍ਰੈਗਨੈਂਸੀ ਦੇ। ਬਟ ਅਗਰ ਜੈਨੇਟਿਕ ਟੈਸਟ ਪੋਜ਼ਿਟਿਵ ਆਉਂਦੇ ਹੈ ਉਹਨਾਂ ਦੇ, ਦੈਨ ਉਹਨਾਂ ਦਾ ਰਿਸਕ ਡਿਪੈਂਡ ਕਰਦਾ ਹੈ ਕਿ ਕਿਹੜਾ ਜੈਨੇਟਿਕ ਟੈਸਟ ਆਇਆ, ਕਿਹੜਾ ਪੋਜ਼ਿਟਿਵ ਹੈ, ਫਿਰ ਉਸੇ ਹਿਸਾਬ ਨਾਲ ਆਪਾਂ ਫੈਮਿਲੀ ਨੂੰ ਕਾਉਂਸਲ ਕਰਦੇ ਹਾਂ, ਅਤੇ ਨੈਕਸਟ ਵਾਲੀ ਪ੍ਰੈਗਨੈਂਸੀ ਦੇ ਉਸੇ ਹਿਸਾਬ ਨਾਲ ਨਏ ਬੇਬੀ ਦੇ ਇਨ ਯੂਟਰੋ ਜਦੋਂ ਫੀਟਸ ਹੈ ਉਹਦੇ ਟੈਸਟ ਕਰ ਸਕਦੇ ਹਾਂ ਦੇਖਣ ਲਈ ਕਿ ਉਹਨੂੰ ਜੈਨੇਟਿਕ ਡਿਫੈਕਟ ਹੈ ਸੇਮ ਜਾਂ ਨਹੀਂ ਹੈ।
ਠੀਕ ਹੈ ਡਾਕਟਰ ਸਾਹਿਬ, ਤੁਸੀਂ ਬੜੇ ਵਿਸਤਾਰ ਨਾਲ ਔਟਿਜ਼ਮ ਉੱਤੇ ਅੱਜ ਚਾਨਣ ਪਾਇਆ ਹੈ, ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਜਾਂਦੇ ਜਾਂਦੇ ਕੋਈ ਐਸੀ ਗੱਲ ਜੋ ਅਸੀਂ ਨਾ ਕਵਰ ਕੀਤੀ ਹੋਵੇ ਜਾਂ ਤੁਸੀਂ ਦੁਬਾਰਾ ਦੱਸਣਾ ਚਾਹੁੰਦੇ ਹੋ ਸਾਰੇ ਸਰੋਤਿਆਂ ਨੂੰ ਕਿ ਇਹ ਗੱਲ ਜ਼ਿਆਦਾ ਜ਼ਰੂਰੀ ਹੈ, ਪਲੀਜ਼ ਆਪਣੇ ਵੱਲੋਂ ਕੋਈ ਅਗਰ ਸੁਨੇਹਾ ਦੇਣਾ ਚਾਹੋ?
ਮੇਰਾ ਤਾਂ ਇੱਕ ਹੀ ਸੁਨੇਹਾ ਬਾਰ ਬਾਰ ਕਹੂੰਗਾ, ਜੋ ਸੋਸ਼ਲ ਟੈਬੂ ਜੋ ਸੋਸ਼ਲ ਸਟਿਗਮਾ ਦੀ ਗੱਲ ਆਪਾਂ ਆਪਣੇ ਮੁਲਕ 'ਚ ਦੇਖਦੇ ਹਾਂ ਉਹਨੂੰ ਭੁੱਲ ਜਾਓ, ਉਹਨਾਂ ਨੂੰ ਛੱਡ ਦਿਓ। ਅਗਰ ਤੁਹਾਡਾ ਬੱਚਾ 18 ਮਹੀਨੇ ਦੀ ਉਮਰ ਤੱਕ ਨਹੀਂ ਬੋਲ ਰਿਹਾ ਹੈ, ਪੁਆਇੰਟ ਆਊਟ ਨਹੀਂ ਕਰ ਰਿਹਾ ਹੈ, ਤੁਹਾਡੀ ਗੱਲ ਨਹੀਂ ਸੁਣ ਰਿਹਾ ਹੈ, ਮੰਮੀ ਡੈਡੀ ਨਹੀਂ ਬੋਲ ਰਿਹਾ, ਉਹਨੂੰ ਨਹੀਂ ਪਤਾ ਮੇਰੇ ਮੰਮੀ ਡੈਡੀ ਕੌਣ ਹੈ, ਤਾਂ ਤੁਸੀਂ ਪੀਡੀਆਟ੍ਰੀਸ਼ੀਅਨ ਕੋਲ ਜ਼ਰੂਰ ਜਾਓ, ਇੱਕ ਵਾਰ ਚੈੱਕ ਕਰਵਾਓ। ਜ਼ਰੂਰੀ ਨਹੀਂ ਹੈ ਕਿ ਉਹਨੂੰ ਔਟਿਜ਼ਮ ਹੀ ਹੋਵੇ, ਹਰ ਬੱਚਾ ਜੋ ਮੈਂ ਇਸ ਤਰੀਕੇ ਨਾਲ ਦੇਖਦਾ ਉਹਨੂੰ ਔਟਿਜ਼ਮ ਨਹੀਂ ਹੁੰਦਾ, ਪਰ ਇੱਕ ਵਾਰ ਚੈੱਕ ਕਰਵਾਉਣਾ ਉਹਦਾ ਜ਼ਰੂਰੀ ਹੈ। ਅਗਰ ਹੈ ਤਾਂ ਉਹਦੇ ਲਈ ਜਿੰਨੀ ਜਲਦੀ ਆਪਾਂ ਟ੍ਰੀਟਮੈਂਟ ਸਟਾਰਟ ਕਰਦੇ ਹਾਂ ਉਨੇ ਜ਼ਿਆਦਾ ਉਹਦੇ ਚਾਂਸਿਸ ਠੀਕ ਹੋਣ ਦੇ ਜ਼ਿਆਦਾ ਹੈ।
ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ।
ਥੈਂਕ ਯੂ ਮਨਪ੍ਰੀਤ ਜੀ, ਥੈਂਕ ਯੂ ਵੈਰੀ ਮੱਚ।
SBS
Radio. Tell us what you think. Rate this podcast on iTunes. It helps other people to find us.